ਬਾਬਾ ਫਰੀਦ ਸੂਫੀ ਫਕੀਰਾਂ ਦੇ ਇੱਕ ਉੱਘੇ ਸਿਰਮੌਰ ਸੂਫੀ ਫਕੀਰ ਹਨ। ਆਪ ਦੇ ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਨੇ ਔਰ ਆਪ ਦਾ ਅਮਰ ਕਲਾਮ ਸਲੋਕਾਂ ਦੇ ਰੂਪ ਵਿੱਚ ਮੌਜੂਦ ਹੈ। ਆਪ ਦਾ ਇੱਕ ਪਰਮ ਪਾਵਨ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਸ ਢੰਗ ਨਾਲ ਦਰਜ ਹੈ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਦਰਅਸਲ ਦਿਲ ਦੇ ਚ ਜਿਸ ਦੇ ਪਿਆਰ ਹੈ, ਜਿਸ ਦੇ ਅੰਦਰੋਂ ਚਾਹਤ ਹੈ, ਜਿਸ ਦੇ ਅੰਦਰੋਂ ਤੜਪ ਹੈ, ਰੱਬੀ ਫਕੀਰ ਉਹੀ ਹੈ, ਰੱਬੀ ਆਸ਼ਕ ਉਹੀ ਹੈ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਂ ਸੇ ਭੋਏ ਪਹਾੜ ਥੀਏ। ਜਿਨ੍ਹਾਂ ਨੂੰ ਖੁਦਾ ਭੁੱਲਿਆ, ਜਿਨ੍ਹਾਂ ਨੂੰ ਰੱਬ ਭੁੱਲਿਆ, ਦਰਅਸਲ ਉਹ ਧਰਤੀ ਦਾ ਬੋਝ ਨੇ, ਉਹ ਧਰਤੀ ਦਾ ਭਾਰ ਨੇ, ਭਾਰੂ ਨੇ। ਉਹਨਾਂ ਦਾ ਬੋਝ ਧਰਤੀ ਬਰਦਾਸ਼ਤ ਨਹੀਂ ਕਰਦੀ, ਉਹ ਇਤਨੇ ਭਾਰੂ ਨੇ। ਬਾਬਾ ਫਰੀਦ ਕਹਿੰਦੇ ਨੇ, ਉੱਠ ਫਰੀਦਾ ਉਜ਼ੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ। ਜਿਹੜਾ ਸਿਰ ਖੁਦਾ ਦੇ ਅੱਗੋਂ ਝੁਕਦਾ ਨਹੀਂ, ਜਿਹੜਾ ਸਿਰ ਸੱਚ ਦੇ ਅੱਗੋਂ ਝੁਕਦਾ ਨਹੀਂ, ਜਿਹੜਾ ਸਿਰ ਦਇਆਸ਼ੀਲ ਸੰਜਮ ਦੇ ਅੱਗੋਂ ਝੁਕਦਾ ਨਹੀਂ, ਉਹ ਸਿਰ ਤੇ ਕੱਟ ਹੀ ਦੇਣਾ ਚਾਹੀਦਾ। ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਖੀਂਜੇ ਕਾਏ, ਕੁੰਨੇ ਹੇਠ ਜਲਾਈਏ ਬਾਲਣ ਸੰਧੀ ਥਾਂ। ਬਾਲਣ ਦੀ ਥਾਂ ਤੇ ਚੁੱਲ੍ਹੇ ਵਿੱਚ ਉਹ ਸਿਰ ਡਾਣਾ ਚਾਹੀਦਾ, ਉਹਨੂੰ ਜਲਾਉਣਾ ਚਾਹੀਦਾ ਜਿਹੜਾ ਖੁਦਾ ਦੇ ਅੱਗੋਂ ਝੁਕਿਆ ਨਹੀਂ। ਦਰਅਸਲ ਜਿਹੜਾ ਸਿਰ ਖੁਦਾ ਦੇ ਅੱਗੋਂ ਝੁਕਦਾ ਨਹੀਂ, ਉਸ ਸਿਰ ਦੇ ਵਿੱਚ ਫਿਤੂਰ ਬੜਾ ਹੁੰਦਾ ਹੈ, ਉਸ ਸਿਰ ਦੇ ਵਿੱਚ ਗਰੂਰ ਬੜਾ ਹੁੰਦਾ ਹੈ, ਉਸ ਸਿਰ ਦੇ ਵਿੱਚ ਅਹੰਕਾਰ ਬੜਾ ਹੁੰਦਾ ਹੈ, ਕ੍ਰੋਧ ਬੜਾ ਹੁੰਦਾ ਹੈ, ਵੈਰ ਵਿਰੋਧ ਬੜਾ ਹੁੰਦਾ ਹੈ। ਉਹ ਸਮੁੱਚੇ ਫਿਤੂਰ ਨਾਲ, ਗੁਬਾਰ ਨਾਲ ਭਰਿਆ ਹੋਇਆ ਇੱਕ ਸਿਰ ਹੈ। ਪਤਾ ਨਹੀਂ ਇਸ ਦੇ ਚੋਂ ਕਿਸ ਵਕਤ ਐਸਾ ਲਾਵਾ ਫੁੱਟੇ ਜੋ ਮਨੁੱਖਤਾ ਲਈ ਨਿਸ਼ਤ ਅਤੇ ਨਾਬੂਦ ਦਾ ਕਾਰਨ ਬਣੇ, ਤਬਾਹੀ ਦਾ ਕਾਰਨ ਬਣੇ, ਬਰਬਾਦੀ ਦਾ ਕਾਰਨ ਬਣੇ। ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ, ਧਰਤੀ ਦੇ ਉਹ ਬੋਝ ਨੇ, ਵਿਸਰਿਆ ਜਿਨ ਨਾਂ ਸੇ ਭੋਏ ਭਾਰ ਥੀਏ, ਉਹ ਤੇ ਧਰਤੀ ਦਾ ਬੋਝ ਨੇ, ਉਹ ਤੇ ਧਰਤੀ ਦਾ ਭਾਰ ਨੇ। ਔਰ ਹਕੀਕਤ ਦੇ ਚ ਹੈ ਕਿ ਧਰਤੀ ਦਾ ਭਾਰ ਨਾਸਤਿਕ ਹੈ, ਧਰਤੀ ਦਾ ਭਾਰ ਰੱਬ ਤੋਂ ਬੇਮੁਖ ਹੈ, ਕਿਉਂਕਿ ਉਹ ਆਸਾਨ ਫਰਾਮੋਸ਼ ਹੈ। ਰੱਬ ਨੇ ਇਤਨਾ ਕੁਛ ਉਸਨੂੰ ਦਿੱਤਾ ਅਤੇ ਫਿਰ ਵੀ ਉਸਦੀ ਯਾਦ ਨਹੀਂ, ਉਸਦੀ ਇਬਾਦਤ ਨਹੀਂ, ਉਸਦੇ ਮਾਰਗ 'ਤੇ ਚੱਲਣਾ ਨਹੀਂ। ਪਰਮਾਤਮਾ ਦੇ ਮਾਰਗ 'ਤੇ ਚੱਲਣਾ, ਸੁੱਖ ਦੇ ਮਾਰਗ 'ਤੇ ਚੱਲਣਾ, ਖੁਦਾ ਦੇ ਰਸਤੇ 'ਤੇ ਚੱਲਣਾ, ਦਰਅਸਲ ਗੁਣਾਂ ਦੀ ਪ੍ਰਾਪਤੀ ਕਰਨਾ ਹੈ। ਖੁਦਾ ਦੇ ਮਾਰਗ 'ਤੇ ਚੱਲਣਾ, ਇਹ ਤੇ ਸੱਚ ਅਤੇ ਨੇਕੀਆਂ ਦੇ ਮਾਰਗ 'ਤੇ ਚੱਲਣਾ, ਅਤੇ ਜੋ ਐਸਾ ਨਹੀਂ ਕਰਦਾ, ਬਾਬਾ ਫਰੀਦ ਕਹਿੰਦੇ ਨੇ, ਉਹ ਤੇ ਧਰਤੀ ਦਾ ਬੋਝ ਹੈ, ਧਰਤੀ ਦਾ ਭਾਰ ਹੈ। ਕਈ ਦਫ਼ਾ ਭਾਰੂ ਇਹ ਮਨੁੱਖ, ਇਹਨਾਂ ਦੀ ਮਤ ਇਤਨੀ ਮਲੀਨ ਹੋ ਜਾਂਦੀ ਹੈ, ਇਹਨਾਂ ਦੀ ਮਤ ਇਤਨੀ ਠੋਸ ਹੋ ਜਾਂਦੀ ਹੈ, ਇਹਨਾਂ ਦਾ ਸੋਚਣ ਦਾ ਢੰਗ ਇਤਨਾ ਕੁੰਦ ਹੋ ਜਾਂਦਾ ਹੈ ਕਿ ਫਕੀਰ ਸਮਝਾ ਸਮਝਾ ਕੇ ਥੱਕ ਜਾਂਦੇ ਨੇ, ਇਹਨਾਂ ਨੂੰ ਅਕਲ ਨਹੀਂ ਆਉਂਦੀ। ਫਰੀਦਾ ਕੂਕੇਂ ਦੀਆਂ ਚਾਂਗੇਂ ਦੀਆਂ ਮੱਤੀ ਦੇਂਦੀਆਂ ਨਿੱਤ, ਫਰੀਦਾ ਜੋ ਸ਼ੈਤਾਨ ਵਜਾਈਆਂ ਸੇ ਕਿਤ ਫੇਰਨ ਛਿੱਤ। ਉਹ ਆਪਣਾ ਚਿੱਤ ਕਿਸ ਤਰ੍ਹਾਂ ਮੋੜਨਗੇ ਜਿਨ੍ਹਾਂ ਦੇ ਚਿੱਤ ਦੇ ਸ਼ੈਤਾਨ ਬੈਠਾ ਹੈ, ਸ਼ੈਤਾਨ ਰਾਜ ਕਰਦਾ ਹੈ। ਵਾਕਈ ਜਦ ਸ਼ੈਤਾਨ ਰਾਜ ਕਰ ਰਿਹਾ ਹੋਵੇ ਤਾਂ ਭਗਵਾਨ ਨੂੰ ਅੰਦਰ ਤੇ ਥਾਂ ਤਾਂ ਹੀ ਮਿਲੇਗੀ। ਪਹਿਲੇ ਸ਼ੈਤਾਨ ਨੂੰ ਧੱਕੇ ਮਾਰ ਕੇ ਬਾਹਰ ਕੱਢੀਏ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਇੱਕ ਭਾਂਡੇ ਵਿੱਚ ਲਬਾ ਲਬ ਪਾਣੀ ਭਰਿਆ ਹੋਇਆ ਅਤੇ ਇਹਦੇ 'ਚ ਹੁਣ ਦੁੱਧ ਪਾਉਣਾ ਹੈ ਤਾਂ ਪਾਣੀ ਉਂਡੇਲ ਕੇ ਪਰੇ ਕਰਨਾ ਪਏਗਾ। ਇੱਕ ਬੋਤਲ ਦੇ 'ਚ ਸ਼ਰਾਬ ਭਰੀ ਹੋਈ ਹੈ ਅਤੇ ਇਸੇ ਬੋਤਲ ਦੇ 'ਚ ਅਸੀਂ ਦੁੱਧ ਭਰਨਾ ਚਾਹੁੰਦੇ ਹਾਂ ਤਾਂ ਸ਼ਰਾਬ ਨੂੰ ਉਂਡੇਲ ਕੇ ਇੱਕ ਪਾਸੇ ਕਰਨਾ ਪਏਗਾ। ਦੋ ਵਿਪਰੀਤ ਵਸਤੂਆਂ ਨੂੰ ਇੱਕ ਭਾਂਡੇ ਦੇ 'ਚ ਰੱਖਣਾ ਬੜੀ ਔਖੀ ਗੱਲ ਹੈ। ਇੱਕ ਹੀ ਚਿੱਤ ਦੇ 'ਚ ਭਗਵਾਨ ਅਤੇ ਸ਼ੈਤਾਨ ਨੂੰ ਰੱਖਣਾ ਵੀ ਬਹੁਤ ਔਖੀ ਗੱਲ ਹੈ। ਜਾਂ ਹਿਰਦੇ ਦੇ 'ਚ ਭਗਵਾਨ ਬੈਠੇਗਾ ਜਾਂ ਹਿਰਦੇ ਦੇ 'ਚ ਸ਼ੈਤਾਨ ਬੈਠੇਗਾ। ਜਦ ਹਿਰਦੇ ਦੇ ਸ਼ੈਤਾਨ ਬੈਠ ਜਾਂਦਾ ਹੈ ਤਾਂ ਉਹ ਬੰਦਾ ਧਰਤੀ ਦਾ ਬੋਝ ਬਣ ਜਾਂਦਾ ਹੈ। धरती का भार बन जाता है, ते जद हिरदे दी सेजा ते भगवान बैठ जाता है उते धरती का फुल बन जाता है, सुगंधी बन जाता है। ओ ते चारों पासे महक सुहपन सुगंधी वंडदा है, वो ऐसा हौला फुल हो जाता है, कदी भी समाज के किसी तबके लिए वो भार नहीं आता। तो बाबा फरीद कहिंदे ने जिन्हां नूं खुदा दा नां भुलिया उते धरती दे भार ने बोझ ने विसरिया, जिन नाओ से भोए भार थिए आप लिए लड़ लाए दर दरवेश से, तिन धन जने दी माओ आए सफल से, परवरदिगार अपार अगम बेअंत तू जिनी पछाता सच चुम्मा पैर मो, तेरी पनह खुदाए तू बख्शिंदगी, शेख फरीदे खैर दीजे बंदगी। फरीद दी ते प्रार्थना है, फरीद दी ते ए दुआ है, ए खुदा अठे पैर मेरी यही दुआ है, तू मेरी झोली देच अपनी बंदगी पा, बंदगी दा खैर पा। भाई साहब भाई नंद लाल जी महाराज दा फरमान, हवाए बंदगी आवुर्द दर वजूद मरा, वगरने जौके चुनी आमदन नबूद मरा। तू इस दुनिया देच केवल खुदाई बंदगी ले आया है, वरना इस आकाश दे थले होर की कुछ नहीं आउंदा, सब कुछ हो रहा है, तू ते केवल बंदगी ले आया है, सब कुछ तेरे लिए है, तू खुदा ले है, सारा पदार्थ तेरे लिए है, तू परमात्मा ले है, पदार्थ दी होंद तेरे लिए है, तेरी होंद परमात्मा ले है। तो बाबा फरीद कहंदे ने ए खुदा रहमत कर बख्शिश कर मेरी झोली दे बंदगी दी खैर पा। दिन रात आप बंदगी करदे ने, और बंदगी ने जो अवस्था बनाई है उसका आप इस ढंग नाल जिक्र करदे ने, फरीदा रत्ती रत ना निकले, जे तन चीरे कोए जो शै रत्ते आपने, तिन तन रत ना होए। भई मेरे तन नूं कोई चीरे ते रत्ती जितनी भी रत लहू नहीं निकलेगी। मुगलता पै सकदा इस तों, क्या वाकई जिन्हां दे अंतर आत्मिक चानना हो जांदा है, जिन्हां नूं खुदा दी प्राप्ति हो जांदी है, क्या वाकई उन्हां दे शरीर विच लहू नहीं आउंदी, क्या वाकई उन्हां दे तन विच रत नहीं आउंदी। बाबे फरीद दे सलोक दे थले गुरु अमरदास जी महाराज दा सलोक है, जो इस सलोक नूं खोलदा है कि बाबा फरीद की कह रहे ने उसनूं समझो। शब्दां विच जो कुछ उन्होंने आख्या है, अखरां विच जो कुछ उन्होंने आख्या है, अगर उसकी गहराई विच ना गए तो उपरोक्त जिहड़े अर्थ ने वह बाबे फरीद के ख्यालां की तर्जमानी नहीं करनगे, क्योंकि ऐसा हो ही नहीं सकता कि रत तो बिना तन होवे, लहू तो बिना तन होवे। तो बाबा फरीद कहिंदे ने रत्ती रत ना निकले, जे तन चीरे कोए फरीदा जो शह रत्ते आपने, तिन तन रत ना होए। इनू खोल देने गुरु अमरदास जी महाराज, फरीदा एहो तन सबो रत है, रत बिन तन ना होए, जो शह रत्ते आपने, तिन तन लोभ रत ना होए, भय पईए तन खीण होए, लोभ रत विचों जाए, ज्यो बै संतर धात सुध होए, त्यों हर का भव दुरमत मैल गवाए। हां जो खुदा दे नाम नाल रत्ते हुए ने उन्हां दे अंदर लोभ दी रत नहीं होंदी, उन्हां दे अंदर विकारां दी रत नहीं होंदी, प्रभु दा भय उन्हां दे तन दे चों सारी विकारां दी रत कढ देंदा है, लोभ दा लहू निकल जांदा है। और हकीकत है सच दे नाल जद कोई अपने आप नूं कोहंदा है, ज़बह करदा है, तां उस दे अंदरों लोभ दा लहू निकल ही जांदा है। साहिब गुरु नानक देव जी महाराज का एक अमर वाक है एक कसाई प्रति के छुरे नाल कट कट के तू बकरियां दा लहू क्यों कटदा है, सच दी काती नाल अपने आप नूं ज़बह कर ते अपने अंदरों लोभ दा लहू कढ। सच की काती सच सब सार, गाड़त तिसकी अपर अपार, तिसका कुठा होवे सेक, लहू लभ निखत्था वेक। इस सच दी काती नाल इस सच दे छुरे नाल जे तू किसे नूं ज़बह करेगा तां फिर उस दे अंदर ਲਹੂ ਜਿਹੜਾ ਨਿਕਲੇਗਾ ਉਹ ਲੋਭ ਦਾ ਲਹੂ ਨਿਕਲ ਜਾਏਗਾ, ਵਿਕਾਰਾਂ ਦਾ ਲਹੂ ਨਿਕਲ ਜਾਏਗਾ। ਵਾਕਈ ਇਹ ਛੁਰਾ ਹੈ ਸੱਚ, ਇਹ ਮਹਾਂਪੁਰਸ਼ਾਂ ਕੋਲ ਆਉਂਦਾ ਹੈ, ਔਰ ਇਹ ਛੁਰਾ ਸਿੱਧਾ ਮਨ ਵਿੱਚ ਲੱਗਦਾ ਹੈ, ਦਿਲ ਵਿੱਚ ਲੱਗਦਾ ਹੈ, ਔਰ ਦਿਲ ਦੇ ਚੋਂ ਲੋਭ ਨਿਕਲ ਜਾਂਦਾ ਹੈ, ਵਿਕਾਰ ਨਿਕਲ ਜਾਂਦੇ ਨੇ। ਭਗਤਾਂ ਦੇ ਬੋਲ ਬੁੱਝੀ ਹੋਈ ਰਾਖ ਨਹੀਂ ਨੇ, ਫਕੀਰਾਂ ਤੇ ਭਗਤਾਂ ਦੇ ਬੋਲ ਭਖਦੇ ਹੋਏ ਅੰਗਾਰੇ ਨੇ, ਇਹ ਤੇ ਸ਼ੋਲੇ ਨੇ। ਇਹਨਾਂ ਦੇ ਕੋਲ ਜਦ ਬੈਠਾਂਗੇ ਤੇ ਵਿਕਾਰ ਸੜ ਜਾਣਗੇ, ਔਗੁਣ ਸੜ ਜਾਣਗੇ। ਇਸ ਵਾਸਤੇ ਮਨੁੱਖ ਪੁੱਤਰਾਂ ਕੋਲ ਬੈਠ ਸਕਦਾ, ਮਿੱਤਰਾਂ ਕੋਲ ਬੈਠ ਸਕਦਾ, ਸੰਸਾਰ ਦੇ ਕਿਸੇ ਕੋਣੇ 'ਚ ਕਿਸੇ ਨਾਲ ਬੈਠ ਸਕਦਾ, ਅਖਬਾਰ ਨਾਲ ਬੈਠ ਸਕਦਾ, ਔਰ ਤਰ੍ਹਾਂ ਤਰ੍ਹਾਂ ਦੇ ਹੋਰ ਮਨੋਰੰਜਨ ਦੇ ਸਾਧਨਾਂ ਨਾਲ ਬੈਠ ਸਕਦਾ। ਮਨੁੱਖ ਖੁਦਾ ਅਤੇ ਖੁਦਾ ਦੇ ਪਿਆਰਿਆਂ ਨਾਲ ਨਹੀਂ ਬੈਠ ਸਕਦਾ, ਫਕੀਰਾਂ ਦੇ ਨਾਲ ਨਹੀਂ ਬੈਠ ਸਕਦਾ। ਉੱਥੇ ਉਸਨੂੰ ਉਪਰਾਮਤਾ ਨਸੀਬ ਆਉਂਦੀ ਹੈ, ਕਾਰਨ ਕਿ ਉਹਨਾਂ ਦੇ ਬਚਨ 'ਤੇ ਇੱਕ ਸ਼ੋਲਾ ਨੇ, ਉਹਨਾਂ ਦੇ ਬੋਲ 'ਤੇ ਇੱਕ ਬਖਤੇ ਅੰਗਾਰੇ ਨੇ ਜੋ ਔਗੁਣਾਂ ਨੂੰ ਸਾੜ ਕੇ ਸਵਾਹ ਕਰ ਦਿੰਦੇ ਨੇ। ਰਾਖ ਦੀ ਢੇਰ ਕੋਲ ਤੇ ਬੰਦਾ ਬਹਿ ਸਕਦਾ ਹੈ, ਜਿੱਥੇ ਮਨੁੱਖ ਦਾ ਆਪਣਾ ਵਜੂਦ ਕਾਇਮ ਰਹਿ ਸਕਦਾ ਹੈ, ਔਰ ਉਸਨੂੰ ਕੋਈ ਖਤਰਾ ਨਹੀਂ, ਸੁਰੱਖਿਅਤ ਰਹਿ ਸਕਦਾ ਹੈ। ਇਸ ਵਾਸਤੇ ਪੁੱਤਰਾਂ ਕੋਲ ਬੈਠਣ ਦੇ ਨਾਲ, ਮਿੱਤਰਾਂ ਕੋਲ ਬੈਠਣ ਨਾਲ ਆਪਣੇ ਆਪ ਦੀ ਸੁਰੱਖਿਆ ਬਣੀ ਰਹਿੰਦੀ ਹੈ, ਕਾਮ ਦੀ ਸੁਰੱਖਿਆ, ਕ੍ਰੋਧ ਦੀ ਸੁਰੱਖਿਆ। ਤਰ੍ਹਾਂ ਤਰ੍ਹਾਂ ਦੇ ਵਿਕਾਰਾਂ ਦੀ ਹੋਂਦ ਬਕਾਇਦਾ ਕਾਇਮ ਰਹਿੰਦੀ ਹੈ, ਪਰ ਇੱਕ ਫਕੀਰ ਦੇ ਬੋਲਾਂ ਕੋਲ ਜਦ ਬੈਠਾਂਗੇ ਉੱਥੇ ਬਖਦੇ ਅੰਗਾਰੇ ਨੇ ਜੋ ਇਹਨਾਂ ਤਮਾਮ ਵਿਕਾਰਾਂ ਨੂੰ ਸਾੜ ਕੇ ਸਵਾਹ ਕਰ ਦੇਣਗੇ, ਰਾਖ ਕਰ ਦੇਣਗੇ। ਤੋ ਬਾਬਾ ਫਰੀਦ ਦਰਅਸਲ ਇਹੀ ਕਹਿਣਾ ਚਾਹੁੰਦੇ ਨੇ ਕਿ ਮੇਰੇ ਅੰਦਰੋਂ ਲੋਭ ਦਾ ਲਹੂ ਨਿਕਲ ਗਿਆ, ਔਰ ਇਸੇ ਨੂੰ ਖੁਲਾਸਾ ਪੂਰਵਕ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਫਰੀਦਾ ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸ਼ੈ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ। ਬਾਬਾ ਫਰੀਦ ਨੇ ਸਮਸਤ ਪੰਜਾਬ ਤੋਂ ਇਲਾਵਾ ਕੁਛ ਦਿੱਲੀ ਤੇ ਰਾਜਸਥਾਨ ਦੇ ਸ਼ਹਿਰਾਂ ਦਾ ਵੀ ਭਰਮਣ ਕੀਤਾ ਹੈ। ਭਰਮਣ ਦੇ ਦੌਰਾਨ ਆਪ ਨੇ ਇੱਕ ਦਫ਼ਾ ਐਸਾ ਦੇਖਿਆ ਕਿ ਇੱਕ ਵੇਸਵਾ ਆਪਣੀ ਗੋਲੀ ਨੂੰ ਕੁੱਟ ਰਹੀ ਹੈ, ਮਾਰ ਰਹੀ ਹੈ, ਔਰ ਮਾਰਨ ਦਾ ਕਾਰਨ ਇਤਨਾ ਹੀ ਸੀ ਕਿ ਉਹਨੇ ਕੱਜਲ ਜੋ ਪੀਸਿਆ ਸੀ ਬਾਰੀਕ ਨਹੀਂ ਪੀਸਿਆ ਸੀ, ਔਰ ਕੱਜਲ ਦੀ ਸਿਲਾਈ ਜਦ ਉਸ ਵੇਸਵਾ ਨੇ ਆਪਣੀ ਅੱਖਾਂ 'ਚ ਪਾਈ ਤੇ ਰੜਕ ਪਈ, ਅੱਖ ਦੇ 'ਚ ਕੁੱਟਣ ਲੱਗੀ ਗੋਲੀ ਨੂੰ, ਮਾਰਨ ਲੱਗੀ ਗੋਲੀ ਨੂੰ। ਦੁਬਾਰਾ ਉਸੇ ਹੀ ਰਸਤੇ ਤੋਂ ਜਦ ਬਾਬਾ ਫਰੀਦ ਲੰਘੇ ਤਾਂ ਉਸਦੀ ਕਬਰ ਕੁੱਤਿਆਂ ਨੇ ਕਬਰ ਨੂੰ ਪੁੱਟ ਕੇ ਉਹਦਾ ਸਿਰ ਬਾਹਰ ਕੱਢਿਆ ਹੋਇਆ ਸੀ, ਔਰ ਅੱਖਾਂ ਦੀ ਥਾਂ 'ਤੇ ਅਨੇਕਾਂ ਕੀੜੇ ਬੈਠੇ ਹੋਏ। ਬਾਬਾ ਫਰੀਦ ਅਗੰਮੀ ਦੁਨੀਆਂ ਵਿੱਚ ਖੋ ਗਏ, ਔਰ ਆਪ ਦੀ ਮੁਬਾਰਕ ਜ਼ਬਾਨ ਤੋਂ ਇਹ ਸਲੋਕ ਨਿਕਲਿਆ, ਫਰੀਦਾ ਜਿਨ ਲੋਇਣ ਜਗ ਮੋਇਆ, ਸੇ ਲੋਇਣ ਮੈਂ ਡਿੱਠ, ਕੱਜਰ ਰੇਖ ਨਾ ਸਹਿੰਦੀਆਂ, ਸੇ ਪੰਖੀ ਸੁਹੇ ਬਹਿਠ। ਜੋ ਇੱਕ ਕੱਜਲ ਦੀ ਰੇਖ ਵੀ ਅੱਖਾਂ ਵਿੱਚ ਨਹੀਂ ਸਹਾਰ ਸਕਦੀਆਂ ਸਨ, ਅਨੇਕਾਂ ਕੀੜੇ ਉਹਨਾਂ ਹੀ ਅੱਖਾਂ ਵਿੱਚ ਕੁਰਬੁਲ ਕੁਰਬੁਲ ਕਲ ਰਹੇ ਨੇ, ਇਹ ਹਾਲਤ ਇਹਨਾਂ ਅੱਖਾਂ ਦੀ ਬਣ ਗਈ ਹੈ। ਐ ਮਨੁੱਖ ਇਤਨਾ ਤਕੱਬਰ ਕਿਉਂ, ਇਤਨਾ ਗਰੂਰ ਕਿਉਂ, ਆਖਿਰ ਵਾਸਤਵਿਕ ਆਪਣੀ ਹੋਂਦ ਦਾ ਤੇ ਤੂੰ ਬੋਧ ਰੱਖ, ਆਪਣੀ ਹੋਂਦ ਦਾ ਤੇ ਤੂੰ ਗਿਆਨ ਰੱਖ। ਇਸੇ ਤਰੀਕੇ ਨਾਲ ਥਾਂ ਪਰ ਥਾਂ ਰੱਬੀ ਪਿਆਰਿਆਂ ਨੂੰ ਉਪਦੇਸ਼ ਸੰਦੇਸ਼ ਦਿੰਦਿਆਂ ਦਿੰਦਿਆਂ ਆਪ ਪਹੁੰਚੇ ਨੇ ਅਜਮੇਰ ਸ਼ਰੀਫ। ਉਸ ਸਮੇਂ ਖਵਾਜਾ ਮਈਦੁਨ ਚਿਸ਼ਤੀ ਆਪਣੀ ਰੂਹਾਨੀ ਤਾਕਤ ਨਾਲ, ਰੂਹਾਨੀ ਬੋਲਾਂ ਨਾਲ ਆਲੇ ਦੁਆਲੇ ਦੇ ਵਾਤਾਵਰਣ ਨੂੰ ਕਾਫ਼ੀ ਪ੍ਰਭਾਵਿਤ ਕਰ ਚੁੱਕੇ ਸਨ। ਐਸੇ ਸਮੇਂ ਫਰੀਦ ਵੀ ਉੱਥੇ ਪਹੁੰਚੇ। ਚਿਸ਼ਤੀ ਸਾਹਿਬ ਨੇ ਆਪ ਤੋਂ ਹਾਲ ਚਾਲ ਪੁੱਛਿਆ ਤਾਂ ਫਰੀਦ ਨੇ ਕਿਹਾ ਕਿ ਮੈਂ ਖਵਾਜਾ ਸਾਹਿਬ ਆਪ ਦਾ ਮੁਰੀਦ ਬਣਨ ਲਈ ਆਇਆ, ਮੈਂ ਵੀ ਇੱਥੇ ਰਹਿਣਾ, ਮੈਂ ਵੀ ਆਪ ਦੇ ਰੂਹਾਨੀ ਕਲਾਮ ਤੋਂ ਸਰਸ਼ਾਰ ਹੋਣਾ ਚਾਹੁੰਦਾ, ਮੈਂ ਵੀ ਆਪ ਦੀ ਸੰਗਤ ਵਿੱਚ ਬੈਠ ਕੇ ਖੁਦਾ ਦੀ ਨੇੜਤਾ ਹਾਸਲ ਕਰਨਾ ਚਾਹੁੰਦਾ। ਕਹਿੰਦੇ ਨੇ ਖਵਾਜਾ ਮਈਉਦੀਨ ਚਿਸ਼ਤੀ ਦਾ ਇਹ ਸੁਭਾਅ ਸੀ ਕਿ ਜਦ ਵੀ ਆਪ ਦਾ ਕੋਈ ਸ਼ਾਗਿਰਦ ਬਣੇ ਤਾਂ ਉਸਨੂੰ ਕਸਵੱਟੀ 'ਤੇ ਜ਼ਰੂਰ ਪਰਖ ਲੈਂਦੇ ਸਨ, ਔਰ ਹਕੀਕਤ ਹੈ ਕਿ ਜਿਸ ਨੂੰ ਕਸਵੱਟੀ 'ਤੇ ਪਰਖੀਏ ਨਾ ਅਸਲੀਅਤ ਦਾ ਪਤਾ ਹੀ ਨਹੀਂ ਚੱਲਦਾ, ਹਕੀਕਤ ਦਾ ਪਤਾ ਹੀ ਨਹੀਂ ਚੱਲਦਾ। ਪਰਮਾਤਮਾ ਨੇ ਵੀ ਸਮੁੱਚੇ ਸੰਸਾਰ ਵਿੱਚ ਬਕਾਇਦਾ ਕਸਵਟੀਆਂ ਰੱਖੀਆਂ ਹੋਈਆਂ ਨੇ ਹਰ ਜੀਵ ਲਈ, ਹਰ ਮਨੁੱਖ ਲਈ। ਭਗਤ ਕਬੀਰ ਜੀ ਮਹਾਰਾਜ ਦਾ ਐਸਾ ਫਰਮਾਨ ਕਿ ਕਬੀਰ ਕਸੌਟੀ ਰਾਮ ਕੀ, ਜੂਠਾ ਟਿਕੇ ਨ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ। ਵੀ ਝੂਠਾ ਬੰਦਾ ਰਾਮ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ, ਪਰ ਸਵਾਲ ਇਹ ਪੈਦਾ ਹੁੰਦਾ ਰਾਮ ਦੀ ਕਸੌਟੀ ਕੀ ਹੈ? ਰਾਮ ਦੀ ਕਸੌਟੀ ਹੈ ਦੁੱਖ ਤੇ ਸੁੱਖ। ਦੁੱਖ ਵਿੱਚ ਬੰਦਾ ਇਤਨਾ ਬੇਚੈਨ ਹੋ ਜਾਂਦਾ ਹੈ, ਦਿਮਾਗੀ ਸੰਤੁਲਨ ਆਪਣਾ ਇਤਨਾ ਗਵਾਹ ਬੈਠਦਾ ਹੈ ਕਿ ਉਸ ਲਈ ਬੰਦਗੀ ਕਰਨਾ ਬਹੁਤ ਕਠਿਨ ਹੈ। ਔਰ ਸੁੱਖ ਵਿੱਚ ਇਤਨਾ ਦਲਿਦਰੀ ਹੋ ਜਾਂਦਾ ਹੈ, ਇਤਨਾ ਆਯਾਸ ਹੋ ਜਾਂਦਾ ਹੈ, ਇਤਨਾ ਆਲਸੀ ਹੋ ਜਾਂਦਾ ਹੈ, ਹੁਣ ਅੰਮ੍ਰਿਤ ਵੇਲੇ ਉੱਠਣਾ ਔਖਾ ਹੋ ਜਾਂਦਾ ਹੈ, ਹੁਣ ਬ੍ਰਹਮ ਮਹੂਰਤ ਵਿੱਚ ਉੱਠ ਕੇ ਬੰਦਗੀ ਕਰਨਾ ਔਖਾ ਹੋ ਜਾਂਦਾ ਹੈ। ਇਹ ਸੁੱਖ ਦੁੱਖ ਪਰਮਾਤਮਾ ਵੱਲੋਂ ਮਨੁੱਖ ਲਈ ਇੱਕ ਕਸਵਟੀ ਨੇ, ਅਤੇ ਇਸ ਕਸਵਟੀ 'ਤੇ ਅਕਸਰ ਦੇਖਿਆ ਗਿਆ ਹੈ ਮਨੁੱਖ ਪੂਰਾ ਨਹੀਂ ਉਤਰਦਾ। ਦੁੱਖ ਵੀ ਬੰਦੇ ਦਾ ਦਿਮਾਗੀ ਸੰਤੁਲਨ ਡਾਵਾਂ ਡੋਲ ਕਰ ਦਿੰਦਾ ਹੈ, ਔਰ ਸੁੱਖ ਵੀ ਦਿਮਾਗੀ ਸੰਤੁਲਨ ਡਾਵਾਂ ਡੋਲ ਕਰ ਦਿੰਦਾ ਹੈ। ਬਹੁਤੇ ਦੁਖੀ ਬੰਦੇ ਵੀ ਜੀਵਨ ਦੀ ਗਹਿਰਾਈ ਨੂੰ ਵੇਖਣ ਵਿੱਚ ਅਸਮਰਥ ਹੋ ਜਾਂਦੇ ਨੇ, ਔਰ ਬਹੁਤੇ ਸੁਖਿਆਰੇ ਬੰਦਿਆਂ ਦੀ ਦ੍ਰਿਸ਼ਟੀ ਵੀ ਕੋਈ ਬਹੁਤ ਬੁਲੰਦ ਨਹੀਂ ਆਉਂਦੀ, ਉਹਨਾਂ ਦੀ ਵੀ ਪਰਵਾਜ਼ ਕੋਈ ਬਹੁਤ ਉੱਚੀ ਨਹੀਂ ਆਉਂਦੀ। ਇਸੇ ਤਰੀਕੇ ਨਾਲ ਪਰਮਾਤਮਾ ਦੇ ਪਿਆਰੇ ਫਕੀਰ ਲੋਕ ਵੀ ਜਦ ਵੀ ਕਿਸੇ ਨੂੰ ਆਪਣਾ ਸ਼ਾਗਿਰਦ ਬਣਾਉਂਦੇ ਸਨ ਤੇ ਉਹਨਾਂ ਦੇ ਸਾਹਮਣੇ ਕੋਈ ਨਾ ਕੋਈ ਕਸਵੱਟੀ ਜ਼ਰੂਰ ਰੱਖਦੇ ਸਨ। ਜੈਸੇ ਕਿ ਕੇਸਗੜ੍ਹ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਸਵੱਟੀ ਰੱਖੀ ਕਿ ਮੈਨੂੰ ਪੰਜ ਸੀਸ ਚਾਹੀਦੇ ਨੇ, ਪੰਜ ਸਿਰ ਚਾਹੀਦੇ ਨੇ, ਇਹ ਕਸਵੱਟੀ ਸੀ। ਦਰਅਸਲ ਸਤਿਗੁਰੂ ਇਹ ਦੇਖਣਾ ਚਾਹੁੰਦੇ ਸਨ ਮੇਰੇ ਲਈ ਕੌਣ ਜੀ ਰਿਹਾ ਹੈ। ਕੋਈ ਪੁੱਤਰਾਂ ਲਈ ਜੀਉਂਦਾ, ਕੋਈ ਪਰਿਵਾਰ ਲਈ ਜੀਉਂਦਾ, ਕੋਈ ਪਤਨੀ ਲਈ ਜੀਉਂਦਾ, ਕੋਈ ਪਤੀ ਲਈ ਜੀਉਂਦਾ, ਕੋਈ ਧਨ ਲਈ ਜੀਉਂਦਾ, ਕੋਈ ਪ੍ਰਭਤਾ ਲਈ ਜੀਉਂਦਾ, ਕੋਈ ਮਾਣ ਮਰਿਆਦਾ ਲਈ ਜੀਉਂਦਾ। ਇੱਥੇ ਸਤਿਗੁਰ ਦੇਖਣਾ ਚਾਹੁੰਦੇ ਸਨ ਮੇਰੇ ਲਈ ਕੌਣ ਜੀ ਰਿਹਾ ਹੈ, ਦਰਅਸਲ ਮੇਰੇ ਨਾਲ ਪੂਰਨ ਤੌਰ 'ਤੇ ਕਿਸ ਦਾ ਸੰਬੰਧ ਹੈ। ਤੋ ਮਹਾਂਪੁਰਸ਼ ਗਾਹੇ ਬਗਾਏ ਮਨੁੱਖਤਾ ਦੇ ਸਾਹਮਣੇ ਕਸੌਟੀ ਰੱਖਦੇ ਆਏ ਨੇ। ਖਵਾਜਾ ਮਈਉਦੀਨ ਚਿਸ਼ਤੀ ਨੇ ਵੀ ਬਾਬੇ ਫਰੀਦ ਦੇ ਸਾਹਮਣੇ ਇੱਕ ਕਸਵੱਟੀ ਰੱਖ ਦਿੱਤੀ। ਕਸਵੱਟੀ ਕੀ? ਆਖਿਆ ਫਰੀਦ ਐਲੇ ਕਬੂਤਰ ਤੇ ਐਲੇ ਛੁਰੀ, ਇਸ ਨੂੰ ਐਸੀ ਥਾਂ ਤੇ ਜ਼ਬਾਹ ਕਰ ਜਿੱਥੇ ਕੋਈ ਵੀ ਨਾ ਦੇਖੇ, ਕਿਸੇ ਦੀ ਵੀ ਦ੍ਰਿਸ਼ਟੀ ਨਾ ਪਏ, ਹਰ ਇੱਕ ਦੀ ਨਜ਼ਰਾਂ ਤੋਂ ਉਹ ਜਲ, ਤੂੰ ਇਸ ਨੂੰ ਜ਼ਬਾਹ ਕਰ। ਔਰ ਜ਼ਬਾਹ ਕਰਕੇ ਛੇਤੀ ਲਿਆ। ਬਾਬਾ ਫਰੀਦ ਕਬੂਤਰ ਨੂੰ ਲੈ ਕੇ, ਛੁਰੇ ਨੂੰ ਲੈ ਕੇ ਅਜਮੇਰ ਸ਼ਹਿਰ ਤੋਂ ਬਾਹਰ ਚਲੇ ਗਏ ਵੀ ਉੱਥੇ ਕੋਈ ਨਹੀਂ ਵੇਖੇਗਾ। ਇੱਕ ਬਿਆਬਾਨ ਜੰਗਲ ਵਿੱਚ ਆਪ ਚਲੇ ਗਏ। ਉੱਥੇ ਇੱਕ ਖੰਡਰ ਸੀ ਅਤੇ ਜਿਉਂ ਖੰਡਰ ਵਿੱਚ ਆਪ ਪ੍ਰਵੇਸ਼ ਕਰਦੇ ਨੇ ਅਤੇ ਸੋਚਦੇ ਨੇ ਕਿ ਹੁਣ ਨਾ ਪੰਛੀ ਵੇਖਦੇ ਪਏ ਨੇ, ਨਾ ਪਸ਼ੂ ਵੇਖ ਰਹੇ ਨੇ ਅਤੇ ਨਾ ਹੀ ਮਨੁੱਖ ਵੇਖ ਰਹੇ ਨੇ, ਅਤੇ ਮੇਰੇ ਖਵਾਜਾ ਨੇ ਆਖਿਆ ਸੀ ਇਸ ਨੂੰ ਐਸੀ ਥਾਂ 'ਤੇ ਜ਼ਬਾ ਕਰੀ ਜਿੱਥੇ ਕੋਈ ਨਾ ਵੇਖੇ, ਤੋ ਇੱਥੇ ਕੋਈ ਵੀ ਨਹੀਂ ਵੇਖ ਰਿਹਾ। ਅੰਧੇਰਾ ਸੀ ਉਸ ਖੰਡਰ ਵਿੱਚ, ਉਸ ਖੋਲੇ ਵਿੱਚ। ਜੈਸੇ ਜ਼ਬਾ ਕਰਨ ਲੱਗੇ ਤੇ ਅੰਧੇਰੇ ਵਿੱਚ ਕਬੂਤਰ ਦੀਆਂ ਅੱਖਾਂ ਚਮਕ ਰਹੀਆਂ ਸਨ। ਉਹਨਾਂ ਚਮਕਦੀਆਂ ਹੋਈਆਂ ਅੱਖਾਂ ਨੂੰ ਵੇਖ ਕੇ ਇਕਦਮ ਫਰੀਦ ਨੂੰ ਖਿਆਲ ਆਇਆ ਕਬੂਤਰ ਵੇਖ ਰਿਹਾ। ਮੇਰੇ ਖਵਾਜਾ ਨੇ ਆਖਿਆ ਕੋਈ ਵੀ ਨਾ ਵੇਖੇ, ਕਬੂਤਰ ਤੇ ਵੇਖ ਰਿਹਾ। ਆਪ ਨੇ ਆਪਣਾ ਚੋਲਾ ਫਾੜ ਕਬੂਤਰ ਦੀਆਂ ਅੱਖਾਂ ਬੰਨ ਦਿੱਤੀਆਂ ਤੇ ਜਦ ਜ਼ਬਾਹ ਕਰਨ ਲੱਗੇ ਤੇ ਖਿਆਲ ਆਇਆ ਮੈਂ ਵੇਖ ਰਿਹਾ, ਆਪਣੀ ਅੱਖਾਂ ਤੇ ਵੀ ਪੱਟੀ ਬੰਨ ਦਿੱਤੀ। ਫਿਰ ਜਦ ਜ਼ਬਾਹ ਕਰਨ ਲੱਗੇ ਤਾਂ ਫਿਰ ਖਿਆਲ ਆਇਆ ਮੇਰਾ ਮਨ ਵੇਖ ਰਿਹਾ ਹੈ, ਮੇਰੀ ਆਤਮਾ ਵੇਖ ਰਹੀ ਹੈ, ਤੇ ਹੁਣ ਮੈਂ ਆਪਣੀ ਆਤਮਾ ਤੇ ਕਿਵੇਂ ਪੱਟੀ ਬੰਨਾਂ, ਹੁਣ ਮੈਂ ਆਪਣੀ ਆਤਮਾ ਦੀਆਂ ਅੱਖਾਂ ਕਿਵੇਂ ਬੰਦ ਕਰਾਂ। ਉਹ ਤੇ ਦੇਖਦੀ ਪਈ ਹੈ ਮੇਰੇ ਅੰਦਰ ਦਾ ਮਨ, ਮੇਰੇ ਅੰਦਰ ਦੀ ਜ਼ਮੀਰ ਤੇ ਸਭ ਕੁਛ ਦੇਖਦੀ ਪਈ ਹੈ। ਲਿਹਾਜ਼ਾ ਆਪ ਕਬੂਤਰ ਤੇ ਛੁਰੀ ਨੂੰ ਇਕਦਮ ਖਵਾਜਾ ਦੀ ਦਰਗਾਹ ਵਿੱਚ ਵਾਪਸ ਲਿਆ। ਖਵਾਜਾ ਸਾਹਿਬ ਦੇ ਅੱਗੋਂ ਕਬੂਤਰ ਵੀ ਰੱਖ ਦਿੱਤਾ, ਛੁਰਾ ਵੀ ਰੱਖ ਦਿੱਤਾ ਤੇ ਮਈਉਦੀਨ ਚਿਸ਼ਤੀ ਕਹਿਣ ਲੱਗੇ, ਫਰੀਦ ਤੈਨੂੰ ਕਿਹਾ ਸੀ ਕਿਸੇ ਐਸੀ ਥਾਂ 'ਤੇ ਜ਼ਬਾ ਕਰ جتھے کوئی بھی نہ دیکھے تے تو ذبح کر کے نہیں لے آیا؟ خواجہ صاحب ساری تھاواں تے میری آتما ویکھدی ہے، ساری تھاواں تے میری روح ویکھدی ہے، ہر تھاں تے خدا ویکھدا ہے، کتھے سنوں ذبح کراں؟ آپ دا حکم سی کہ ایسی تھاں تے ذبح کرو جتھے کوئی بھی نہ دیکھے، تو خدا تے ساری تھاں تے دیکھدا ہے۔ تو ایک دم خواجہ مئی دن چشتی نے کہا، فرید تیری بندگی سمپورن ہے، تیری عبادت مکمل ہے، جس بندے نو ہر تھاں تے تے ہر ویلے خدا دی جھلک ملے تے خدا دا احساس ہوئے، بس یہی پورن پد ہے۔ جا توں تے خدا نال جڑے آئے، تیرے اتے خدا دی بخشش ہے۔ خدا رنگ رتلے بابے فرید دے امر بولاں دے وچ طرح طرح دے اپدیش تے سندیش ملدے نے۔ آپ کہندے نے، صبر اے کمان، صبر کا نیہنو، صبر سندا بان، خالق خطا نہ کری۔ بابا فرید کہندے نے، صبر دے وچ بڑی طاقت ہے، دھیرج دے وچ بڑی طاقت ہے، جس دے اندر صبر ہوے اونوں صابری کہندے نے، صبر دے وچ جیون والا۔ صبر اے کمان، صبر کا نیہنو، جہدے کول صبر دا کمان ہے، صبر دا تیر ہے، تے جس نے صبر دا ہی چلا چڑھایا ہے، صبر سندا بان، خالق خطا نہ کریں، صبر دا جڑا تیر ہے یہ نشانے تے لگدا ہے، بھاو نشانے دی پورتی کرا دیندا ہے۔ صبر دا بان خالق بھی خطا نہیں جان لیندا، بھاو جڑا صابری بندہ ہے، جو صبر وچ بیٹھا ہے، اس دی چاہت اور اس دی لوڑ خدا آپ پوری کرتا ہے، اس نو خدا بھی نراش نہیں کرتا۔ اس واسطے بابا فرید دا فرمان ہے، صبر اے اسواؤ جے تو بندہ درڑ کریں، ود تھی ویں دریاؤ ٹٹ نہ تھی وے واہڑا۔ جے تو کدرے صبر اپنے اندر دھارن کر لویں تے ساگر دی طرح مہان ہو جائے گا، دریاواں دی طرح مہان ہو جائے گا، ایک چھوٹا جہا واڑا نہیں رہ جائے گا۔ بھاو صابر منکھ جڑے نے وہ پرم پد دی پراپتی کر لیندے نے، ادھیر جڑے منکھ نے، بے صبری والے جڑے منکھ نے، وہ تے لوک دا رس وی گوا بیٹھتے ہیں اور پرلوک دا آنند وی گوا بیٹھتے ہیں۔ آپ دے سلوکاں دے کچھ ہور قیمتی سلوک سوالو جواب دے روپ دے، کون سو اکھر کون گن، کون سو منیاں منت، کون سو ویشی ہوں کریں، جس وس آوے کنت۔ کیویں خدا ملے، وہ کیڑے اکھر نے جو میں بولا، کون سو اکھر کون گن کون سو منیاں منت، دراصل وہ کیڑے گن نے میں دھارن کراں تے خدا ملے، وہ کیڑا منتر ہے جس دا میں رٹن کراں تے خدا دی پراپتی ہوئے، وہ کیڑے اکھر نے جو میری زبان تے رہن تے خدا دی پرسنتا دا میں پاتر بنا۔ ایک سوالیہ فکرا، اس دا جواب، کون سو اکھر کون گن کون سو منیاں منت، کون سو ویسی ہو کری، جس وس آوی کنت، نیمن سو اکھر کھون گن جہبا منیاں منت، اے ترے بھینے ویس کر تاں وس آوی کنت۔ بابا فرید کہندے، نون سو اکھر نرمانتا دھارن کر، تیرے بولاں دچ مٹھاس ہوے، تیرے بولاں دچ حلیمی ہوے، تیرے بولاں دچ نرمانتا ہوے، تو جیڑا بھی بول بولیں او دے تے تیرا اہم بھاو، تیرا آپا بھاو پرگٹنا ہوے۔ منک جو کچھ بھی بولدا ہے، بہت سارے بولاں دچ اس دا اپنا بھاو ہی پرگٹ ہوندا ہے، آپا بھاو اہم بھاو ہی پرگٹ ہوندا ہے۔ ایسے بول بول جہدے وچ تیری ہوند پرگٹ نہ ہوے، ایسے بول بول جہدے وچ پربھو دی ہوند پرگٹ ہوے، خدا دی ہوند پرگٹ ہوے۔ نون سو اکھر کھون گن شیل گن، اچا آچرن اپنے اندر دھارن کر، تے زبان دے تے ہر وقت خدا دا نام رٹی جا، اللہ اللہ دی دھن رٹی جا رٹی جا، ایترے بھینے ویس کر تاں وس آوی کنت۔ نرمانتا سرمور گن بابے فرید نے دسے، جو اپنی ہی ہر وقت ہوند پرگٹ کرتا ہے، او جیون وچ خدائی ہوند نو پرگٹ نہیں کر سکے گا۔ جو بے صبر ہے ਉਹਨੂੰ ਵੀ ਖੁਦਾ ਦੀ ਪ੍ਰਾਪਤੀ ਨਹੀਂ ਹੋ ਸਕੇਗੀ। ਐਸੇ ਕੀਮਤੀ ਬੋਲ ਸਿਰਫ ਬੋਲ ਹੀ ਨਹੀਂ ਬਲਕਿ ਇਹਨਾਂ ਬੋਲਾਂ ਵਿੱਚ ਢਲਿਆ ਹੋਇਆ ਆਪ ਦਾ ਜੀਵਨ ਵੀ ਸੀ। ਆਪ ਦੇ ਦੌਰ ਵਿੱਚ ਅਨੇਕਾਂ ਸੂਫੀ ਫਕੀਰਾਂ ਨੇ ਭਾਰਤ ਦੇ ਕੋਨੇ ਕੋਨੇ ਵਿੱਚ ਰੱਬੀ ਗੀਤ ਗਾ ਕੇ ਲੋਕਾਂ ਨੂੰ ਰੱਬ ਦੇ ਨਾਲ ਜੋੜਿਆ। ਅਤਾਰ ਨਾਮ ਦੇ ਇੱਕ ਸੂਫੀ ਫਕੀਰ ਕਸ਼ਮੀਰ ਦੇ ਸਨ, ਜਿਨ੍ਹਾਂ ਦਾ ਰੋਜ਼ ਦਾ ਕੰਮ ਸੀ ਛੋਲੇ ਉਬਾਲ ਕੇ ਬਾਜ਼ਾਰ ਵਿੱਚ ਵੇਚਣੇ, ਸਬਜ਼ੀਆਂ ਉਬਾਲ ਕੇ ਬਾਜ਼ਾਰ ਵਿੱਚ ਵੇਚਣੀਆਂ। ਪਰ ਭੋਲਾ ਸੁਭਾਅ, ਮਾਸੂਮ ਤਬੀਅਤ, ਫਕੀਰ ਲੋਕ ਠਗਾ ਤੇ ਲੈਂਦੇ ਨੇ, ਠੱਗਦੇ ਨੇ। ਸੰਸਾਰੀ ਠੱਗ ਕੇ ਖੁਸ਼ ਹੈ, ਫਕੀਰ ਠਗਾ ਕੇ ਖੁਸ਼ ਹੁੰਦਾ, ਠੱਗ ਕੇ ਦੁਖੀ ਹੁੰਦਾ। ਕਿਸੇ ਨੂੰ ਠੱਗਣਾ ਉਸ ਲਈ ਦੁੱਖ ਦਾ ਬਾਇਸ ਹੈ। ਤੋ ਜਿਹੜਾ ਖੋਟਾ ਸਿੱਕਾ ਕਿਧਰੇ ਨਾ ਚਲੇ, ਲੋਕੀ ਅਤਾਰ ਦੀ ਦੁਕਾਨ ਤੇ ਆ ਕੇ ਚਲਾਉਂਦੇ ਸਨ, ਉਹ ਖੋਂਚਾ ਲਾਉਂਦੇ ਸਨ, ਖੋਟਾ ਸਿੱਕਾ ਅੱਗੋਂ ਰੱਖ ਦੇਣਾ। ਤੇ ਇਹ ਅਤਾਰ ਨੂੰ ਵੀ ਪਤਾ ਹੁੰਦਾ ਸੀ ਕਿ ਸਿੱਕਾ ਖੋਟਾ ਹੈ, ਲੇਕਿਨ ਵਾਪਸ ਕਰਨ ਦੀ ਹਿੰਮਤ ਨਹੀਂ ਸੀ। ਜਿਹੜਾ ਮੇਰੇ ਕੋਲ ਆਇਆ ਹੈ ਇਹਨੂੰ ਮੈਂ ਮਾਯੂਸ ਕਿਵੇਂ ਮੋੜਾਂ, ਚਾਹੇ ਖੋਟਾ ਹੈ ਇਹਨੂੰ ਮੈਂ ਵਾਪਸ ਕਿਵੇਂ ਕਰਾਂ। ਆਪਣੇ ਕੋਲ ਰੱਖ ਲੈਂਦੇ ਸਨ, ਮੇਰੇ ਕੋਲ ਜੋ ਆਇਆ ਹੈ ਤਾਂ ਮੈਂ ਆਪਣੇ ਕੋਲ ਥਾਂ ਦੇਣੀ ਹੈ। ਕਮਾਲ ਦੀ ਗੱਲ, ਸਿੱਕਾ ਖੋਟਾ ਲੈਣਾ, ਸੌਦਾ ਖਰਾ ਦੇ ਦੇਣਾ। ਸਹਿਜੇ ਸਹਿਜੇ ਗੱਲ ਕਸ਼ਮੀਰ ਵਿੱਚ ਮਸ਼ਹੂਰ ਹੋ ਗਈ ਕਿ ਖੋਟਾ ਸਿੱਕਾ ਕਿਧਰੇ ਵੀ ਨਾ ਚਲੇ, ਅਤਾਰ ਦੀ ਦੁਕਾਨ ਤੇ ਚੱਲ ਜਾਏਗਾ। ਔਰ ਲੋਕੀ ਜਦ ਦੇਖਦੇ ਸਨ ਕਿ ਕੋਈ ਸਿੱਕਾ ਕਿਧਰੇ ਨਹੀਂ ਚੱਲਦਾ, ਤਾਂ ਸਿੱਧੇ ਸੂਫੀ ਫਕੀਰ ਅਤਾਰ ਦੇ ਕੋਲ ਆਉਣ, ਉਬਲੀਆਂ ਹੋਈਆਂ ਸਬਜ਼ੀਆਂ ਲੈ ਲੈਣ, ਉਬਲੇ ਹੋਏ ਛੋਲੇ ਲੈ ਲੈਣ, ਸੋਹਣਾ ਖਰਾ ਸੌਦਾ ਲੈ ਲੈਣ, ਖੋਟੇ ਸਿੱਕੇ ਦੇ ਜਾਣ। ਸਹਿਜੇ ਸਹਿਜੇ ਖੋਟੇ ਸਿੱਕਿਆਂ ਦੀ ਘਰ ਵਿੱਚ ਭਰਮਾਰ ਹੁੰਦੀ ਗਈ। ਅੱਜ ਅਤਾਰ ਦੀ ਪਤਨੀ ਨੇ ਖੋਟੇ ਸਿੱਕਿਆਂ ਦੀ ਥੈਲੀ ਅੱਗੋਂ ਰੱਖ ਦਿੱਤੀ ਅਤੇ ਆਖਿਆ ਕਿ ਮੈਂ ਅੱਜ ਉਬਲੇ ਛੋਲਿਆਂ ਦਾ ਖੋਂਚਾ ਤਿਆਰ ਨਹੀਂ ਕਰ ਸਕੀ, ਅੱਜ ਮੈਂ ਸਬਜ਼ੀਆਂ ਉਬਾਲ ਕੇ ਖੋਂਚਾ ਤਿਆਰ ਨਹੀਂ ਕਰ ਸਕੀ। ਕਿਉਂ? ਕਿ ਘਰ ਵਿੱਚ ਸਿੱਕੇ ਹੀ ਨਹੀਂ ਸਨ, ਸਭ ਖੋਟੇ ਨੇ, ਬਾਜ਼ਾਰ ਵਿੱਚ ਚੱਲਦੇ ਹੀ ਨਹੀਂ, ਤਾਂ ਮੈਂ ਕਿਸ ਤਰ੍ਹਾਂ ਸੌਦਾ ਲਿਆਵਾਂ। ਇਸ ਵਾਸਤੇ ਅੱਜ ਖੋਂਚਾ ਤਿਆਰ ਨਹੀਂ ਹੋਇਆ। ਖੋਟੇ ਸਿੱਕਾਂ ਦੀ ਥੈਲੀ ਲੈ ਕੇ ਅਤਾਰ ਪ੍ਰਾਰਥਨਾ ਵਿੱਚ ਜੁੜ ਗਏ, ਦੁਆ ਵਿੱਚ ਜੁੜ ਗਏ ਅਤੇ ਕਹਿੰਦੇ ਨੇ, ਏ ਖੁਦਾ, ਮੇਰੇ ਕੋਲ ਜਿਹੜਾ ਵੀ ਖੋਟਾ ਸਿੱਕਾ ਆਇਆ ਹੈ ਮੈਂ ਉਸਨੂੰ ਕਬੂਲ ਕੀਤਾ ਹੈ, ਮੈਂ ਉਸਨੂੰ ਪ੍ਰਵਾਨ ਕੀਤਾ ਹੈ, ਮੈਂ ਉਸਨੂੰ ਆਪਣੇ ਕੋਲ ਰੱਖਿਆ ਹੈ, ਇਸ ਵਾਸਤੇ ਕਿ ਮੈਂ ਵੀ ਖੋਟਾ ਜਦ ਤੇਰੇ ਦਰ 'ਤੇ ਆਵਾਂ ਤੂੰ ਮੈਨੂੰ ਕਬੂਲ ਕਰ ਲਈ, ਤੂੰ ਮੈਨੂੰ ਪ੍ਰਵਾਨ ਕਰ ਲਈ, ਤੂੰ ਆਪਣੇ ਕਦਮਾਂ ਵਿੱਚ ਮੈਨੂੰ ਥਾਂ ਦੇ ਦੇਈਂ। ਇਸ ਤਰ੍ਹਾਂ ਦੀ ਸਬਰ, ਹਲੇਮੀ ਔਰ ਵਿਸ਼ਾਲ ਦਿਲੀ ਦੇ ਮਾਲਕ ਇਹ ਫਕੀਰ ਲੋਕ ਹੋਇਆ ਕਰਦੇ ਨੇ। ਬਾਬਾ ਫਰੀਦ ਇਸ ਤਰ੍ਹਾਂ ਦੇ ਅਗੰਮੀ ਗੀਤ ਸਮਸਤ ਭਾਰਤ ਵਿੱਚ ਗਾ ਗਾ ਕੇ ਮਖਲੂਕ ਨੂੰ ਖੁਦਾ ਦੇ ਨਾਲ ਜੋੜਦੇ ਰਹੇ। ਅੱਲਾ ਦੀ ਕਰ ਬੰਦਗੀ ਦਿਲ ਦੀ ਰਾਏ ਭਨਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ। ਅੱਲਾ ਦਾ ਨਾਮ ਉਚਾਰਨ ਕਰ ਦਿਲ ਦੇ ਸਾਰੇ ਵਹਿਮ ਤੋਹਮਾਤ ਮਿਟਾ ਦੇ, ਦਰਵੇਸ਼ਾਂ ਨੂੰ ਰੁੱਖਾਂ ਜੈਸੇ ਹਿਰਦਾ ਚਾਹੀਦਾ ਹੈ, ਦਰਖਤਾਂ ਜੈਸੇ ਹਿਰਦਾ ਚਾਹੀਦਾ ਹੈ, ਦਰਖਤ ਦੀ ਹੋਂਦ ਦੂਜਿਆਂ ਲਈ, ਦਰਖਤ ਦੀ ਛਾਇਆ ਦੂਜਿਆਂ ਲਈ, ਦਰਖਤਾਂ ਦੇ ਪੱਤੇ ਦੂਜਿਆਂ ਲਈ, ਦਰਖਤਾਂ ਦੇ ਫੁੱਲ ਫਲ ਦੂਜਿਆਂ ਲਈ, ਦਰਖਤ ਦੂਜਿਆਂ ਨੂੰ ਸੁੱਖ ਦੇਣ ਲਈ ਜੀ ਰਿਹਾ। ਫਕੀਰ ਤੇ ਉਹ ਹੈ ਜਿਸ ਦੀ ਹੋਂਦ ਦੂਜਿਆਂ ਲਈ ਸੁੱਖ ਦਾ ਬਾਇਸ ਬਣੇ, ਜਿਹਦੀ ਹੋਂਦ ਦੂਜਿਆਂ ਲਈ ਰਸ ਦਾ ਬਾਇਸ ਬਣੇ, ਜਿਹਦੀ ਹੋਂਦ ਦੂਜਿਆਂ ਲਈ ਆਰਾਮ ਦਾ ਬਾਇਸ ਬਣੇ। ਤੋ ਅੱਜ ਵੀ ਬਾਬੇ ਫਰੀਦ ਦੇ ਡੇਰੇ ਪਾਕ ਪਟਨ ਵਿੱਚ ਜਾਈਏ ਤੇ ਇੱਕ ਅਜੀਬ ਜਿਹੀ ਸ਼ਾਂਤੀ ਨਸੀਬ ਆਉਂਦੀ ਹੈ, ਜੈਸੇ ਫਰੀਦ ਦੇ ਉੱਗੇ ਤੇ ਮਹਾਨ ਬ੍ਰਿਕਸ਼ ਦੇ ਥੱਲੇ ਬੈਠੇ ਹੋਵੇ ਮਨੁੱਖ, ਐਸਾ ਮਨੁੱਖ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ। ਔਰ ਉੱਥੇ ਬੈਠਣ ਨਾਲ ਅਜੀਬ ਜਿਹੀ ਸ਼ਾਂਤੀ, ਅਜੀਬ ਜਿਹਾ ਸਕੂਨ ਮਨੁੱਖ ਨੂੰ ਮਿਲਦਾ ਹੈ, ਪਤਾ ਚੱਲਦਾ ਹੈ ਵਾਕਈ ਇਹ ਬੂਟਾ ਅੱਜ ਵੀ ਹਰਾ ਭਰਾ ਖੜਾ ਹੈ। ਫਕੀਰ ਭਾਵੇਂ ਤਨ ਕਰਕੇ ਜਗਤ ਤੋਂ ਰੁਖਸਤ ਹੋ ਜਾਂਦੇ ਨੇ, ਪਰ ਉਹਨਾਂ ਦੇ ਫੁੱਲ ਫਲ ਜੋ ਮਧੁਰ ਬਚਨ ਨੇ, ਮਧੁਰ ਬੋਲ ਨੇ, ਉਹ ਤਾ ਜੀਵਨ ਰਹਿੰਦੀ ਦੁਨੀਆ ਤੱਕ ਸੁੱਖ ਆਰਾਮ ਚੈਨ ਤੇ ਆਨੰਦ ਵੰਡਦੇ ਹੀ ਰਹਿੰਦੇ ਨੇ। ਬਾਬੇ ਫਰੀਦ ਦਾ ਇਹ ਅਮਰ ਕਲਾਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਨਿਆਂ ਦੇ ਰਾਹੀਂ ਜਗਤ ਵਿੱਚ ਅੱਜ ਵੀ ਫੈਲ ਰਿਹਾ, ਅੱਜ ਵੀ ਅਮਨ ਤੇ ਸ਼ਾਂਤੀ ਤੇ ਰਸ ਸਕੂਨ ਵੰਡ ਰਿਹਾ।